ਮਲਹਾਰ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਲਹਾਰ ਰਾਗ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਹੈ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਨਾਗਰ ਜਨਾ ਮੇਰੀ ਜਾਤ ਵਿਖਿਆਤ ਚੁਮਾਰੰ। ਇਹ ਨਗਰ ਸ਼ਹਿਰ ਦੇ ਸਿਆਣੇ ਪੁਰਸ਼ੋ, ਇਹ ਨਾਗਰ ਜਾਤੀ ਦੇ ਸ੍ਰੇਸ਼ਟ ਬ੍ਰਾਹਮਣ ਜਨੋ, ਮੇਰੀ ਜਾਤੀ ਵਿਖਿਆਤ ਪ੍ਰਗਟ ਪ੍ਰਤੱਖ ਹੀ ਚਮਿਆਰ ਹੈ। ਨਾਗਰ ਪਦ ਦੇ ਅਰਥ ਸਿਆਣਿਆਂ ਨੇ ਨਗਰ, ਚਤਰ ਅਤੇ ਨਾਗਰ ਜਾਤੀ ਆਦਿਕ ਕੀਤੇ ਹੈ। ਹਿਰਦੈ ਰਾਮ ਗੋਬਿੰਦ ਗੁਣ ਸਾਰੰ ਰਹਾਉ। ਕਹਿੰਦੇ ਲੇਕਿਨ ਹਿਰਦੇ ਵਿੱਚ ਰਾਮ ਜੋ ਰਮੰਤੀ ਰਾਮਾ ਰਮਿਆ ਹੋਇਆ ਗੋਬਿੰਦ ਪਰਮਾਤਮਾ, ਉਹਦੇ ਜੋ ਪਵਿੱਤਰ ਗੁਣ ਹੈ ਉਹਨਾਂ ਨੂੰ ਮੈਂ ਸਾਰੰਗ ਸ੍ਰੇਸ਼ਟ ਗੁਣਾਂ ਦੀ ਸੰਭਾਲ ਕਰਦਾ ਹਾਂ, ਜਿਸ ਕਰਕੇ ਸਾਰੇ ਸੰਸਾਰ 'ਤੇ ਮੇਰੀ ਇੱਜ਼ਤ ਵਡਿਆਈ ਹੋ ਰਹੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾਲਤਾ ਕਰਦੇ ਹਨ। ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨੰ। ਦ੍ਰਿਸ਼ਟਾਂਤ ਦਿੰਦੇ ਹਨ ਜਿਸ ਤਰ੍ਹਾਂ ਸੁਰਸਰੀ ਗੰਗਾ ਜੀ ਦੇ ਸਲਲ ਤੋਂ ਭਾਵ ਹੈ ਜਲ ਦਾ, ਕ੍ਰਿਤ ਕੀਤਾ ਹੋਇਆ, ਬਾਰਨੀ ਜਿਹੜੀ ਸ਼ਰਾਬ ਆ ਭਾਵੇਂ ਗੰਗਾ ਜਲ ਦੇ ਪਾਣੀ ਤੋਂ ਤਿਆਰ ਕੀਤੀ ਜਾਏ। ਸੰਤ ਜਨ ਕਰਤ ਨਹੀਂ ਪਾਉਂਦੇ, ਜਿਹੜੇ ਮਹਾਤਮਾ ਜਨ ਹਨ ਉਹਨੂੰ ਪੀਂਦੇ ਨਹੀਂ। ਜਿਵੇਂ ਤੁਲਸੀ ਰਮਾਇਣ 'ਚ ਵੀ ਬਾਲ ਕਾਂਡ ਵਿੱਚ ਦੂਸਰੇ ਵਿਸਰਾਮ ਵਿੱਚ ਦ੍ਰਿਸ਼ਟਾਂਤ ਦਿੱਤਾ ਹੈ। ਸੁਰਸਰੀ ਜਲ ਕ੍ਰਿਤ ਵਾਰਨ ਜਨ, ਕਬਹੁ ਨ ਸੰਤ ਕਰ ਹੈ ਤੇਹ ਪਨ। ਕਿਉਂਕਿ ਉਹ ਜਲ ਆਪਣੇ ਵਗਣ ਵਾਲੇ ਪ੍ਰਵਾਹ ਨੂੰ ਛੱਡ ਕੇ ਹੋਰ ਚੀਜ਼ਾਂ ਨਾਲ ਜਾ ਮਿਲੇ, ਕੁਸੰਗ ਦੇ ਹੋਣ ਕਰਕੇ ਉਸ ਜਲ ਦੀ ਲੋਕ ਨਿੰਦਿਆ ਚਰਚਾ ਕਰਦੇ ਆ। ਇਸ ਵਾਸਤੇ ਇਹ ਬ੍ਰਾਹਮਣ ਜਨੋ, ਤੁਸੀਂ ਜਾਤੀ ਕਰਕੇ ਤਾਂ ਉੱਤਮ ਸੀ ਪਰ ਮਨ ਦੇ ਅੰਦਰ ਲੋਭ ਵਿਕਾਰਾਂ ਦਾ ਸੰਗ ਕਰਕੇ ਤੁਸੀਂ ਨੀਚ ਬਣ ਗਏ ਹੋ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰ। ਇਹ ਗੁਰਮੁਖ ਜਨੋ, ਪਵਿੱਤਰ ਜਿਹੜਾ ਸ਼ਰਾਬ ਦਾ ਪਾਣੀ ਹੈ, ਨਤ ਨਹੀਂ ਹੋਰ ਫਿਰ ਗਲੀਆਂ ਜਾਂ ਨਾਲੇ ਉਹਨਾਂ ਦਾ ਜਿਹੜਾ ਗੰਦਾ ਜਲ ਹੈ ਉਹ ਜਿਸ ਵੇਲੇ ਸੁਰਸਰੀ ਗੰਗਾ ਜੀ ਦੇ ਵਗਣ ਵਾਲੇ ਪ੍ਰਵਾਹ ਦੇ ਨਾਲ ਜਾ ਕੇ ਮਿਲ ਪੈਂਦਾ ਹੈ ਤਾਂ ਆਨੂੰ ਕਹਿੰਦੇ ਹੋਰ ਰੂਪ 'ਚ ਨਹੀਂ ਰਹਿੰਦਾ। ਇਹਦਾ ਭਾਵ ਹੈ ਕਿ ਉਹ ਗੰਗਾ ਜਲ ਦਾ ਹੀ ਰੂਪ ਹੋ ਜਾਂਦਾ, ਉਹ ਫਿਰ ਜੁਦਾ ਨਹੀਂ ਰਹਿੰਦਾ। ਉਹ ਗੰਦਾ ਪਾਣੀ ਗੰਗਾ 'ਚ ਮਿਲ ਕੇ ਗੰਗਾ ਦਾ ਰੂਪ ਹੋ ਜਾਂਦਾ, ਅਤੇ ਜੇ ਗੰਗਾ ਦਾ ਜਲ ਕਿਸੇ ਗੰਦੇ ਪਾਣੀ ਨਾਲ ਮਿਲ ਜਾਏ ਉਹਦੇ ਅੰਦਰ ਉਹ ਦੋਸ਼ ਆ ਜਾਂਦੇ। ਜਿਉਂ ਮੀਂਹ ਬੁੱਠੈ ਗਲੀਆਂ ਨਾਲਿਆਂ ਟੋਭਿਆਂ ਦਾ ਜਲ, ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਰਤ ਪਵਿੱਤਰ ਪਾਵਨ ਹੋਏ ਜਾਵੇ। ਕਿਉਂਕਿ ਜਿਹੜਾ ਸ੍ਰੇਸ਼ਟ ਪੁਰਸ਼ਾਂ ਦਾ ਸੰਗ ਹੈ ਉਹਦਾ ਐਸਾ ਪ੍ਰਤਾਪ ਹੈ। ਇਸ ਤਰ੍ਹਾਂ ਕਹਿੰਦੇ ਭਾਵੇਂ ਲੋਕ ਸਾਨੂੰ ਸਵਰਨ ਜਾਤੀ ਦਾ ਜਾਣ ਕੇ ਨੀਚ ਮੰਨਦੇ ਹੈ, ਪਰ ਨਾਮ ਦੇ ਪ੍ਰਤਾਪ ਕਰਕੇ ਅਸੀਂ ਉੱਤਮ ਸ੍ਰੇਸ਼ਟ ਬਣ ਗਏ ਹਾਂ। ਜਿਸ ਤਰ੍ਹਾਂ ਤੁਲਸੀ ਰਮਾਇਣ ਬਾਲ ਕਾਂਡ ਦੂਸਰੇ ਵਿਸਰਾਮ 'ਚ ਦੱਸਿਆ, ਸੁਰ ਸ੍ਰੀ ਮਿਲੈ ਸੋ ਪਾਵਨ ਜੈਸੇ, ਈਸੇ ਅਨੀਸੈ ਅੰਤਰ ਤੈਸੇ। ਤਾਰ ਤਾਰ ਅਪਵਿੱਤਰ ਕਰ ਮੰਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਜੈਸੇ ਰੇ ਮੈਨੇ ਹੇ ਭਾਈ ਜਨੋ, ਤਾਰ ਤਾੜੀ ਦਾ ਤਰ ਜਿਹੜਾ ਬ੍ਰਿਕਸ਼ ਹੈ, ਦਰਖਤ ਹੈ, ਉਹਨੂੰ ਬੜਾ ਅਪਵਿੱਤਰ ਕਰਕੇ ਮੰਨਦੇ ਆ, ਕਿਉਂਕਿ ਉਹਦੇ 'ਚੋਂ ਸ਼ਰਾਬ ਕੱਢਦੇ ਆ। ਜਿਹੜੇ ਵਿਚਾਰਵਾਨ ਲੋਕ ਆ, ਜਿਸ ਤਰ੍ਹਾਂ ਤਾੜੀ ਦੇ ਦਰਖਤ ਦੇ ਪੱਤਿਆਂ ਦੀ ਪੱਤਿਆਂ ਨੂੰ ਕਾਗਰਾ ਕਾਗਜ਼ ਬਣਾ ਲੈਂਦੇ ਆ, ਕਾਗਜ਼ਾਂ ਦਾ ਵਿਚਾਰ ਕਰਦੇ ਆ, ਕਾਗਜ਼ਾਂ ਨੂੰ ਅਪਵਿੱਤਰ ਜਾਣਦੇ ਆ ਕਿ ਮਲੀਨ ਆ। ਭਗਤ ਭਾਗੌਤ ਲਿਖੀਐ ਤੇ ਉਪਰੇ, ਪੂਜੀਐ ਕਰ ਨਮਸਕਾਰੰ। ਲੇਕਿਨ ਜੇ ਉਸ ਕਾਗਜ਼ ਜਾਂ ਤਾੜ ਬ੍ਰਿਖ ਦੇ ਪੱਤਿਆਂ ਦੇ ਉੱਤੇ ਭਾਗਵਤ ਭਗਵਾਨ ਪਰਮੇਸ਼ਰ ਦੀ ਭਗਤੀ ਸੰਬੰਧੀ ਪਵਿੱਤਰ ਬਚਨ ਲਿਖ ਦੇਈਏ, ਬਾਣੀ ਲਿਖ ਦੇਈਏ, ਉਹ ਪੱਤੇ ਹੈ ਚਾਹੇ ਕਾਗਜ਼ ਹੈ, ਉਹਨੂੰ ਪ੍ਰੇਮੀ ਨਮਸਕਾਰ ਕਰਦੇ ਹੈ, ਨਮਸਕਾਰ ਕਰਕੇ ਪੂਜਦੇ ਹੈ। ਇਸ ਤਰ੍ਹਾਂ ਕਹਿੰਦੇ ਕੋਈ ਪੁਰਸ਼ ਨੀਚ ਵੀ ਹੋਵੇ, ਜਦੋਂ ਔਗਣ ਛੱਡ ਕੇ ਨਾਮ ਜਪਦਾ, ਨਾਮ ਦੇ ਪ੍ਰਤਾਪ ਕਰਕੇ ਨੀਚ ਜਾਤੀ ਵਾਲੇ ਮਨੁੱਖ ਵੀ ਸੰਸਾਰ ਦੇ ਉੱਤੇ ਪੂਜੇ ਜਾਂਦੇ ਆ, ਉਹਨਾਂ ਨੂੰ ਵੀ ਨਮਸਕਾਰਾਂ ਕਰਦੇ ਆ, ਉਹ ਨਾਮ ਦੀ ਵਡਿਆਈ ਆ। ਮੇਰੀ ਜਾਤ ਕੁੱਟ ਬਾਂਢਲਾ, ਢੋਰ ਢੋਬੰਤਾ ਨਿਤ ਹੈ ਬਾਨਾਰਸੀ ਆਸ ਪਾਸਾ। ਮੇਰੀ ਜਿਹੜੀ ਜਾਤੀ ਹੈ, ਚਮਿਆਰ ਜਾਤੀ ਹੈ, ਕਿਉਂਕਿ ਜਾਤੀ ਕੋਈ ਮਾੜੀ ਨਹੀਂ, ਜਿਹੋ ਜਿਹਾ ਕਿੱਤਾ ਕਰਦਾ ਨਾ ਪੈ ਜਾਂਦਾ, ਲੁਹਾਰ ਲੋਹੇ ਦਾ ਕੰਮ ਕਰਦਾ, ਲੁਹਾਰ ਸੋਨੇ ਦਾ ਕਰਦਾ ਸੁਨਿਆਰ, ਚਮੜੇ ਦਾ ਕਰਦਾ ਚਮਿਆਰ, ਕਿਰਸ਼ੀ ਖੇਤੀ ਦਾ ਕਰਦਾ ਕਿਸਾਨ ਕਹਿ ਦਿੰਦੇ। ਇਹ ਤਾਂ ਕਿੱਤੇ ਦੇ ਉੱਤੇ ਜਾਤੀ ਹੈ, ਜਿਹੜਾ ਕਿੱਤਾ ਕਰਦਾ ਉਹਦਾ ਉਹ ਨਾਮ ਪੈ ਜਾਂਦਾ। ਕਹਿੰਦੇ ਮੇਰੀ ਜਿਹੜੀ ਚਮਿਆਰ ਜਾਤੀ ਹੈ, ਚੰਮ ਦੇ ਕੁੱਟ ਬਾਂਢਲਾ ਕੱਟਣ ਵੱਢਣ ਵਾਲੀ, ਕਾਸ਼ੀ ਦੇ ਆਸ ਪਾਸ ਆਲੇ ਦੁਆਲੇ ਨੇਤਾ ਪ੍ਰਤੀ ਹਮੇਸ਼ਾ, ਢੋਰ ਜਿਹੜੇ ਮਰੇ ਹੋਏ ਡੰਗਰਾਂ ਦੇ ਢੋਣ ਦਾ ਕੰਮ ਕਰਦੀ ਸੀ ਬਨਾਰਸ ਦੇ ਆਸ ਪਾਸ, ਅਬ ਬਿਪਰ ਪ੍ਰਧਾਨ ਤੇਹ ਕਰ ਹੈ ਡੰਡੋਤ, ਤੇਰੇ ਨਾਮ ਪ੍ਰਣਾਏ ਰਵਿਦਾਸ ਦਾਸਾ। ਕਹਿੰਦੇ ਅਬ ਮੈਨੇ ਹੁਣ ਪ੍ਰਧਾਨ ਤੋਂ ਮਤਲਬ ਜਿਹੜੇ ਮੁਖੀ ਮੁਖੀ ਬ੍ਰਾਹਮਣ ਸੀਗੇ ਇਸ ਜਾਤੀ ਨੂੰ, ਔਰ ਇਸ ਜਾਤੀ ਵਾਲੇ ਰਵਿਦਾਸ ਨੂੰ ਡਟੌਤਾਂ ਕਰਦੇ ਆ, ਨਮਸਕਾਰਾਂ ਕਰਦੇ ਆ, ਦਾਸਾਂ ਦੇ ਭਾਵ ਦੇ ਸਹਿਤ ਭਗਤ ਰਵਿਦਾਸ ਜੀ ਕਥਨ ਕਰਦੇ ਆ, ਮੈਂ ਦਾਸ ਇਹ ਪਰਮੇਸ਼ਰ, ਇਹ ਸਾਰੀ ਤੇਰੀ ਵਡਿਆਈ ਹੈ, ਤੇਰੇ ਨਾਮ ਦੀ ਸ਼ਰਨ ਗ੍ਰਹਿਣ ਕਰਕੇ ਐਸਾ ਮੈਨੂੰ ਪ੍ਰਤਾਪ ਮਿਲ ਰਿਹਾ, ਹੋਰ ਮੇਰੇ ਵੀ ਤਾਂ ਕਹਿੰਦੇ ਕੋਈ ਸ਼ਕਤੀ ਨਹੀਂ, ਤੇਰੇ ਨਾਮ ਸ਼ਰਨ ਆਏ, ਤੇਰੇ ਨਾਮ ਦੀ ਕਮਾਈ ਕੀਤੀ ਹੈ, ਤੇਰੀ ਸ਼ਰਨ ਗ੍ਰਹਿਣ ਕੀਤੀ ਹੈ, ਰਵਿਦਾਸ ਦਾਸ ਰਵਿਦਾਸ ਦਾਸ ਨੇ ਤੇਰੇ ਨਾਮ ਦੀ ਵਰਕਤ ਕਰਕੇ ਅੱਜ ਜਿਹੜੇ ਉਹ ਕਾਸ਼ੀ ਦੇ ਪ੍ਰਧਾਨ ਬ੍ਰਾਹਮਣ ਆ ਜਿਹੜੇ ਪਰਛਾਵਾਂ ਨਹੀਂ ਸੀ ਲੈਂਦੇ ਉਹ ਵੀ ਆ ਕੇ ਦੌਤਾਂ ਕਰ ਰਹੇ ਆ। ਮਲਾਰ ਹਰ ਜਪਤ ਤੇਉ ਜਨ ਪਦਮ ਕਬਲਾਸ ਪਥ ਤਾਸ ਸਮ ਤੁਲ ਨਹੀਂ ਆਨ ਕੋਉ। ਪਰਮੇਸ਼ਰ ਨੂੰ ਉਹ ਪੁਰਖ ਜਪਦੇ ਆ ਹਰੀ ਪਰਮਾਤਮਾ ਨੂੰ ਕਿਹੜੇ ਜਪਦੇ ਆ? ਪਦਮ ਬ੍ਰਹਮਾ ਅਤੇ ਕਬਲਾਸ ਪਥ ਸ਼ਿਵ ਜੀ। ਅਸੀਂ ਤੁਲ ਮੈਨੇ ਤੋਲਿਆ ਵਿਚਾਰਿਆ ਤਾਸ ਤਿਨਾ ਬ੍ਰਹਮਾ ਜੀ ਸ਼ਿਵ ਜੀ ਸਾਮੇ ਨੇ ਸਮਾਨ ਆਨ ਕੋ ਹੋਰ ਕੋਈ ਨਹੀਂ। ਜਿਹੜੇ ਮੁਖੀ ਦੇਵਤੇ ਆ ਉਹ ਵੀ ਉਹਦਾ ਨਾਮ ਜਪ ਰਹੇ ਆ। ਤਾਸ ਉਸ ਪਰਮਾਤਮਾ ਦੀ ਕਬਲਾਸ ਕਬਲਾ ਸਪਤ ਸੁਪਤ ਅਤੇ ਪਰਮਾਤਮਾ ਦੀ ਕਬਲਾ ਸਪਤ ਲਛਮੀ ਵੱਲੋਂ ਸਹੁੰ ਪਾ ਕੇ ਜਿਹੜੇ ਆਦਮੀ ਪਰਮਾਤਮਾ ਨੂੰ ਜਪਦੇ ਆ ਅਸੀਂ ਤੁਲ ਮੈਨੇ ਵਿਚਾਰਿਆ ਉਹਨਾਂ ਜਨਾਂ ਦੇ ਸਮਾਨ ਹੋਰ ਕੋਈ ਵੀ ਨਹੀਂ। ਇਹ ਦੂਸਰਾ ਪਾਠ ਹੈ ਕਬਲਾਪਤੀ ਦਾ। ਦੂਜਾ ਅਰਥ ਵਿਸ਼ਨੂੰ ਵੀ ਹੈ ਕਬਲਾ ਲਛਮੀ ਦਾ ਜੋ ਪਤੀ। ਏਕ ਹੀ ਏਕ ਅਨੇਕ ਹੋਏ ਵਿਸਥਰਿਓ ਆਨ ਰੇ ਆਨ ਭਰਪੂਰ ਸੋਉ ਰਹਾਉ। ਤਾਸਮ ਤੁਲ ਨਹੀਂ ਆਨ ਕੋ ਹਰ ਜਪਤ ਤੇਉ ਜਨਾ ਪਦਮ ਕਬਲਾਸ ਪਥ ਬ੍ਰਹਮ ਸ਼ਿਵਜੀ ਵਿਸ਼ਨੂੰ ਸਾਰੇ ਉਹਦਾ ਨਾਮ ਜਪਦੇ ਆ। ਇੱਕ ਜਿਹੜਾ ਅਦਵੈਤ ਸਰੂਪੀ ਬ੍ਰਹਮ ਆ ਉਹ ਹੀ ਇੱਕ ਤੋਂ ਅਨੇਕ ਰੂਪ ਹੋ ਕੇ ਸਾਰਿਆਂ ਵਿੱਚ ਵਿਸਥਰਿਓ ਫੈਲਿਆ ਹੋਇਆ ਪਰਿਪੂਰਨ ਹੋ ਰਿਹਾ। ਉਸ ਭਰਪੂਰ ਪਰਮਾਤਮਾ ਵੱਲ ਰੇ ਮੈਨੇ ਹੇ ਭਾਈ ਜੀ ਨੂੰ ਤੂੰ ਆਪਣੇ ਆਪ ਨੂੰ ਆਨ ਆਨ ਰੇ ਆਨ ਆਨ ਮੈਨੇ ਲਿਆਵਣਾ ਹੀ ਲਿਆਵਣਾ ਕਰ ਉਹਦੀ ਸ਼ਰਨ ਵਿੱਚ ਆਉਣਾ ਕਰ ਰਹਾ ਵਿਸਰਾਮ ਦੇ ਕੇ। ਇਹ ਗੁਰਮੁਖੋ ਉਸ ਭਰਪੂਰ ਪਰਮਾਤਮਾ ਦੀ ਆਨ ਸ਼ਰਨ ਵਿੱਚ ਆਪਣੇ ਆਪ ਨੂੰ ਆਨ ਮੈਨੇ ਲਿਆਉਣਾ ਕਰੋ ਮਨ ਨੂੰ ਵੀ ਇੰਦਰੀਆਂ ਨੂੰ ਵੀ ਲਿਆ ਕੇ ਇੰਦਰੀਆਂ ਨੂੰ ਵੀ ਇੱਧਰ ਲਾਓ ਮਨ ਨੂੰ ਵੀ ਲਾਓ ਬੁੱਧੀ ਨੂੰ ਵੀ ਸਰੀਰ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੋ ਰਹਾ ਵਿਸਰਾਮ ਦੇ ਕੇ। ਜਾ ਕੇ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਆਸ਼ੋਪ ਛੀਪਾ। ਕਹਿੰਦੇ ਜਿਹੜਾ ਭਗਤ ਨਾਮਦੇਵ ਉਹਦੇ ਘਰ ਦੇ ਵਿੱਚ ਭਾਗਵਤ ਆਦਿ ਪਰਮਾਤਮਾ ਸੰਬੰਧੀ ਗ੍ਰੰਥ ਲਿਖੇ ਜਾਂਦੇ ਸਨ ਨਾਮ ਤੋਂ ਮੈਂ ਹੋਰ ਗੱਲ ਨਹੀਂ ਸੀ ਵੇਖੀ ਦੀ। ਉਹ ਭਗਤ ਨਾਮਦੇਵ ਦੀ ਜਾਤ ਅਸ਼ੋ ਛਿੰਬਾ ਸੀ ਭਾਵ ਕੋਈ ਵੀ ਕਰਮ ਕਾਂਡੀ ਉਹ ਛਿੰਬੇ ਨਾਲ ਆਪਣਾ ਵਸਤਰ ਜਿਹੜਾ ਸੀ ਉਹ ਛੁਹਾਉਣਾ ਪਸੰਦ ਨਹੀਂ ਸੀ ਕਰਦਾ ਪਰ ਪਰਮੇਸ਼ਰ ਦੇ ਨਾਮ ਦੀ ਬੰਦਗੀ ਦੇ ਪ੍ਰਤਾਪ ਕਰਕੇ ਜਿਹੜੇ ਸ੍ਰੇਸ਼ਟ ਜਾਤੀ ਵਾਲੇ ਬ੍ਰਾਹਮਣ ਸੀ ਉਹਨਾਂ ਤੋਂ ਵੀ ਨਾਮਦੇਵ ਜੀ ਉੱਚੀ ਪਦਵੀ ਵਾਲੇ ਬਣ ਗਏ। ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ। ਬਿਆਸ ਜੀ ਨੇ ਜਿਹੜੇ ਗ੍ਰੰਥ ਲਿਖੇ ਆ ਉਹਨਾਂ ਵਿੱਚ ਵੀ ਨਾਮ ਦੀ ਵਡਿਆਈ ਲਿਖੀ ਹੈ ਔਰ ਜਿਹੜੇ ਸਨਕ ਸੁਨੰਦਨ ਆਦਿਕਾਂ ਦੇ ਰਚੇ ਹੋਏ ਸੰਗਤਾ ਆਦਿਕ ਗ੍ਰੰਥਾਂ ਵਿੱਚ ਵੀ ਨਾਮ ਦੀ ਸਿਫਤ ਵਡਿਆਈ ਲਿਖੀ ਹੈ। ਬਿਆਸ ਜੀ ਨੇ ਭਾਗਵਤ ਵਿੱਚ ਨਾਮ ਦੀ ਵਡਿਆਈ ਲਿਖੀ ਹੈ। ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਚਾਰੇ ਭਰਾਵਾਂ ਦੇ ਮਨਾਂ ਵਿੱਚ ਵੀ ਨਾਮ ਦੀ ਵਡਿਆਈ ਪਾਈ ਜਾਂਦੀ ਹੈ। ਪਰਮੇਸ਼ਰ ਨਾਮ ਦੀ ਜਿਹੜੀ ਨਾਮ ਨਾਲ ਵਡਿਆਈ ਹੈ, ਸਪਤ ਦੀਪਾਂ ਸੱਤਾਂ ਦੀਪਾਂ ਵਿੱਚ ਹੋ ਰਹੀ ਹੈ। ਜਾ ਕੇ ਈਦ ਬਕਰੀਦ ਕੁੱਲ ਗਊ ਰੇ ਵਧ ਕਰਹਿ ਮੰਨਿਐ ਸੇਖ ਸ਼ਹੀਦ ਪੀਰਾ। ਇਹ ਭਾਈ ਹੁਣ ਭਗਤ ਕਬੀਰ ਜੀ ਦਾ ਲੈ ਲਓ। ਭਗਤ ਕਬੀਰ ਜੀ ਦੀ ਜਾਤੀ ਦੇ ਅੰਦਰ ਜਿਹੜੇ ਪੁਰਖ ਸੀ, ਈਦ ਔਰ ਬਕਰੀਦ ਦੇ ਦਿਨਾਂ ਵਿੱਚ ਗਊ ਬੱਕਰੀ ਦਾ ਵੱਧ ਨਾਸ ਕਰਦੇ ਸੀ ਅਤੇ ਆਪਣੇ ਜਿਹੜੇ ਮਜ਼ਹਬ ਦੇ ਸ਼ੇਖ ਸ਼ਹੀਦ ਪੀਰ ਸੀ ਉਹਨਾਂ ਨੂੰ ਮੰਨਦੇ ਸੀ। ਰੂਪੀਆਂ ਦੇ ਮੁੱਕਣ ਤੋਂ ਬਾਅਦ ਦਿਨ ਉਹਨੂੰ ਈਦ ਕਹਿੰਦੇ ਆ। ਮੁਸਲਮਾਨ ਦੇ ਮਤ ਵਿੱਚ ਮੱਕੇ ਦੇ ਹੱਜ ਵਾਲੇ ਦਿਨ ਨੂੰ ਬਕਰੀਦ ਕਹਿੰਦੇ ਆ, ਜੋ ਸਾਲ 'ਚ ਇੱਕ ਵੀਰੇ ਆਉਂਦਾ। ਉਸ ਦਿਨ ਫਿਰ ਜਿਹੜੇ ਮੁਸਲਮਾਨ ਆ ਗਊ ਵੱਧ ਕਰਦੇ ਮਾਰਦੇ ਆ, ਬਕਰੀਦ ਵਾਲੇ ਦਿਨ ਅਬਰਾਮਿਨ ਪੁੱਤਰ ਦੀ ਜਗ੍ਹਾ ਛਤਰੇ ਦੀ ਬਲੀ ਦਿੱਤੀ ਹੈ। ਉਸ ਦਿਨ ਇਹ ਛਤਰਿਆਂ ਦੀਆਂ ਬਲੀਆਂ ਬੱਕਰਿਆਂ ਦੀਆਂ ਦਿੰਦੇ ਆ। ਅਤੇ ਜਿਹੜੇ ਸ਼ੇਖ ਸ਼ਹੀਦ ਪੀਰ ਹੈ ਉਹਨਾਂ ਦੀ ਮਨੌਤ ਇਸ ਢੰਗ ਨਾਲ ਇਹ ਕਰਦੇ ਆ। ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪ੍ਰਸਿੱਧ ਕਬੀਰਾ। ਕਹਿੰਦੇ ਜਿਸ ਕਬੀਰ ਦੇ ਪਿਤਾ ਅਲੀ ਜਲਾਹਾ ਨੀਰੂ ਜਿਹੜਾ ਸੀ, ਨੀਰੂ ਨੇ ਉਸੇ ਤਰ੍ਹਾਂ ਦੀ ਗੱਲ ਕੀਤੀ। ਭਾਵ ਕੀ ਹੈ, ਗਊਆਂ ਨੂੰ ਮਾਰਦਾ ਰਿਹਾ ਪੁੱਤਰ ਕਬੀਰ ਪਾਸੋਂ ਐਸੀ ਗੱਲ ਸਰੀ ਹੋਈ ਕਿ ਕਬੀਰ ਜੀ ਨੇ ਗਊਆਂ ਦਾ ਵੱਧ ਕਰਨਾ ਮਾਰਨਾ ਜਿਹੜਾ ਸੀ ਹਟਾ ਤਾ, ਬੰਦ ਕਰ ਦਿੱਤਾ। ਇਹਨਾਂ ਗਰੀਬ ਜਾਨਵਰਾਂ ਦੁੱਧ ਪੀਂਦੇ ਨਾ, ਇਹਨਾਂ ਨੂੰ ਮਾਰਦੇ ਹਾਂ। ਇਹ ਮਾਤਾ ਤੋਂ ਲਿਆ। ਜਿਸ ਵੇਲੇ ਕਹਿੰਦੇ ਕਬੀਰ ਸਾਹਿਬ ਦੀ ਉਮਰ 18 ਵਰਿਆਂ ਦੀ ਹੋਈ, ਪਿਤਾ ਨੀਰੂ ਸੀ ਅਤੇ ਚਾਚਾ ਜਿਹੜਾ ਸੀ ਉਹਨੇ ਕਿਹਾ ਵੀ ਇਹਨਾਂ ਦੀ ਸੁਨਤ ਦਾ ਉੱਦਮ ਕੀਤਾ ਜਾਏ, ਸਾਰੀ ਸਮੱਗਰੀ ਇਕੱਠੀ ਕਰਕੇ ਵੱਧ ਕਰਨ ਵਾਸਤੇ ਗਾਂ ਨੂੰ ਵੀ ਮੰਗਾ ਲਿਆ। ਉਸ ਵੇਲੇ ਕਬੀਰ ਨੇ ਕਿਹਾ ਨਾ ਮੈਂ ਸੁਨਤ ਕਰਾਉਣਾ ਨਾ ਮੈਂ ਗਊ ਵੱਢਣ ਦੇਣੀ। ਉਸ ਵੇਲੇ ਸਾਰੇ ਕੁਟੰਬ ਦੇ ਲੋਕ ਤਾਂ ਇੱਕ ਪਾਸੇ ਹੋਏ, ਕਬੀਰ ਸਾਹਿਬ ਇੱਕ ਪਾਸੇ ਖਲੋਤੇ ਸੀ। ਫਿਰ ਵੀ ਸੱਚ ਧਰਮ ਦਾ ਆਸਰਾ ਕਰਕੇ ਦਇਆ ਵਾਲੀ ਭਾਵਨਾ ਕਬੀਰ ਸਾਹਿਬ ਨੇ ਗਾਂ ਕਤਲ ਨਹੀਂ ਹੋਣ ਦਿੱਤੀ। ਦੂਸਰੀ ਵਾਰੀ ਫਿਰ ਵਿਆਹ ਦੇ ਮੌਕੇ 'ਤੇ ਗਾਂ ਨਹੀਂ ਮਾਰਨ ਦਿੱਤੀ। ਸਾਰਿਆਂ ਨੂੰ ਆਖ ਦਿੱਤਾ ਤੁਸੀਂ ਮੇਰੇ ਨਿਕਾਹ ਵਿਆਹ ਮੌਕੇ ਗਾਂ ਮਾਰੋਗੇ। ਕਹਿੰਦੇ ਮੈਂ ਵਿਆਹ ਬਿਲਕੁਲ ਨਹੀਂ ਕਰਾਵਾਂਗਾ। ਉੱਧਰ ਵਾਲਿਆਂ ਨੂੰ ਵੀ ਆਖਤਾ ਤੁਸੀਂ ਗਾਂ ਵੱਧ ਕਰੋਗੇ ਅਤੇ ਤੁਹਾਡੀ ਧੀ ਦਾ ਰਿਸ਼ਤਾ ਮੈਂ ਪ੍ਰਵਾਨ ਨਹੀਂ ਕਰਾਂਗਾ। ਜੇ ਮੈਨੂੰ ਖੁਸ਼ ਕਰਨਾ ਚਾਹੁੰਦੇ ਹਾਂ ਅਤੇ ਗਊ ਜਿਹੜੀ ਹੈ ਗਰੀਬ ਨੂੰ ਦਾਨ ਕਰ ਦਿਓ। ਇਸ ਤਰ੍ਹਾਂ ਧਰਮ ਵਾਲੇ ਖਿਆਲ ਹੋਣ ਕਰਕੇ ਨਾਮ ਦੇ ਪ੍ਰਤਾਪ ਕਰਕੇ ਕਬੀਰ ਸਾਹਿਬ ਜੀ ਤਿੰਨਾਂ ਲੋਕਾਂ ਦੇ ਵਿੱਚ ਪ੍ਰਸਿੱਧ ਹੋ ਗਏ। ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢੁਬੰਤ ਫਿਰ ਹੈ ਅਜਹਾਂ ਬਨਾਰਸੀ ਆਸ ਪਾਸਾ। ਬਨਾਰਸੀ ਜਿਸ ਕਹਿੰਦੇ ਰਵਿਦਾਸ ਦੀ ਜਾਤੀ ਦੇ ਵਿੱਚ ਸਾਰੇ ਢੇਡ ਜਿਹੜੇ ਚਮਿਆਰ ਢੋਰ ਮੋਏ ਹੋਏ ਪਸ਼ੂਆਂ ਨੂੰ ਅਜੇ ਤੱਕ ਕਾਸ਼ੀ ਦੇ ਆਸ ਪਾਸ ਆਲੇ ਦੁਆਲੇ ਟਵੰਤ ਭੁੰਦੇ ਫਿਰਦੇ ਹੈ। ਆਚਾਰ ਸਹਿਤ ਬਿਪਰ ਕਰਹਿ ਡੰਡੋਤ, ਤਿੰਨ ਤਨੇ ਰਵਿਦਾਸ ਦਾਸਾਨ ਦਾਸਾ। ਰਵਿਦਾਸ ਜੀ ਕਥਨ ਕਰਦੇ ਹੈ, ਤਿੰਨਾਂ ਹੀ ਚਮਿਆਰਾਂ ਦਾ ਮੈਂ ਤਨੇ ਮੈਨੇ ਪੁੱਤਰ ਹਾਂ, ਪਰ ਪਰਮੇਸ਼ਰ ਦੇ ਦਾਸਾਂ ਦਾ ਦਾਸ ਹੋਣ ਕਰਕੇ ਹੁਣ ਕੀ ਹੈ, ਆਚਾਰ ਸਹਿਤ ਜਿਹੜੇ ਸ੍ਰੇਸ਼ਟ ਕਰਤੱਬਾਂ ਦੇ ਸਹਿਤ ਸਕੇ ਜਿਹੜੇ ਵਿਪਰ ਬ੍ਰਹਮ, ਉਹ ਕਹਿੰਦੇ ਮੇਰੇ ਅੱਗੇ ਨਮਸਕਾਰ ਕਰਦੇ ਆ। ਆਚਾਰ ਸਹਿਤ ਵਿਪਰ ਕਰਹਿ ਡੰਡੋਤ, ਸ੍ਰੇਸ਼ਟ ਕਰਤੱਬਾਂ ਦੇ ਸਹਿਤ ਜਿਹੜੇ ਵਿਪਰ ਬ੍ਰਾਹਮਣ ਸੀ ਉਹ ਡੰਡੋਤ ਕਰਦੇ, ਤਿੰਨ ਤਨ ਰਵਿਦਾਸ ਦਾਸਾਂ ਦਾਸ, ਉਹਨਾਂ ਦਾ ਪੁੱਤਰ ਜਿਹੜਾ ਰਵਿਦਾਸ ਦਾਸਾਂ ਦਾ ਦਾਸ ਉਹਨੂੰ ਨਮਸਕਾਰਾਂ ਕਰਦੇ ਆ। ਪੰਡ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਮਲਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ। ਪ੍ਰਸ਼ਨ ਕਰਦੇ ਹੈ, ਪ੍ਰਾਣਾਂ ਦਾ ਸੁਆਮੀ ਪਰਮੇਸ਼ਰ ਜੋ ਪਿਆਰਾ, ਉਹ ਕਿਹਦੀ ਭਗਤੀ ਕਰਨ ਨਾਲ ਮਿਲਦਾ ਪ੍ਰਾਪਤ ਹੁੰਦਾ ਹੈ। ਪਾਤਸ਼ਾਹ ਦੇ ਸਾਧ ਸੰਗਤ ਪਾਈ ਪਰਮ ਗਤੇ ਰਹੋ, ਮਹਾਂਪੁਰਖਾਂ ਦੀ ਸੰਗਤ ਕਰਨ ਨਾਲ ਪਰਮ ਗਤੀ ਜਿਹੜੀ ਕੇਵਲ ਮੋਕਸ਼ ਪ੍ਰਾਪਤ ਹੁੰਦੀ ਹੈ। ਸਤਸੰਗਤ ਰੂਪੀ ਭਗਤੀ ਕਰਨਾ ਪਰਮਾਤਮਾ ਮਿਲਦਾ। ਰਵਿਦਾਸ ਜੀ ਦੱਸ ਰਹੇ ਹੈ, ਸਤਸੰਗਤ ਕਰਨ ਨਾਲ ਕਹਿੰਦੇ ਅਸੀਂ ਕੇਵਲ ਮੋਕਸ਼ ਪਾ ਲਈ ਹੈ, ਰਹੋ ਬਿਸਰਾਮ ਦੇ ਕੇ। ਮੈਲੇ ਕੱਪੜੇ ਕਹਾ ਲਓ ਧੋਵੋ, ਆਵੇਗੀ ਨੀਂਦ ਕਹਾਂ ਲੱਗ ਸੋਵੋ। ਰਾਗ ਦੁਆ ਪਾਪਾਂ ਰੂਪੀ ਮੈਲ ਨਾ, ਮੈਲੇ ਹੋਏ ਅੰਤਸ਼ਕਰਨ ਰੂਪੀ ਕੱਪੜਿਆਂ ਨੂੰ ਮੈਂ ਕਹਿੰਦੇ ਕਿੱਥੋਂ ਤੱਕ ਧੋਵਾਂਗਾ, ਭਾਵ ਨਾ ਅੰਤਸ਼ਕਰਨ ਕੱਪੜਿਆਂ ਨੇ ਮੈਲਾ ਹੋਣਾ ਨਾ ਧੋਣਾ। ਅਵਿਦਿਆ ਰੂਪੀ ਨੀਂਦ ਆਵੇਗੀ ਕਿੱਥੋਂ ਤੱਕ ਮੈਂ ਸੋਵਾਂਗਾ, ਭਾਵਨਾ ਵਿਦਿਆ ਰੂਪ ਨੀਂਦ ਆਉਣੀ ਹੈ ਨਾ ਹੀ ਮੈਂ ਸੋਵਾਂਗਾ, ਵਿਦਿਆ ਦਾ ਪ੍ਰਭਾਵ। ਜੋਈ ਜੋਈ ਜੋਰਿਓ, ਸੋਈ ਸੋਈ ਫਟਿਓ, ਝੂਠੇ ਬੰਨ ਉੱਠ ਹੀ ਗਈ ਹਟਿਓ। ਜਿਹੜਾ ਜਿਹੜਾ ਕਰਮਾਂ ਦਾ ਹਿਸਾਬ ਕਿਤਾਬ ਜੋੜਿਆ ਸੀ, ਸੰਚਿਤ ਕਰਮ ਜਿਹੜੇ ਜਮ੍ਹਾਂ ਸੀ, ਹੁਣ ਸਾਰਾ ਉਹ ਲੇਖਾ ਫਟ ਗਿਆ, ਕਿਉਂਕਿ ਝੂਠਾ ਜਿਹੜਾ ਹੈ ਵਪਾਰ ਸੀ ਦੇਹ ਦੇ ਆਸ ਰੂਪੀ, ਉਹ ਹੱਟੀ ਹੁਣ ਉੱਠ ਗਈ ਹੈ। ਕਹ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕਿਨੋ ਸੋਈ ਸੋਈ ਦੇਖਿਓ। ਭਗਤ ਰਵਿਦਾਸ ਜੀ ਕਹਿੰਦੇ ਹੈ, ਜਿਸ ਵੇਲੇ ਧਰਮ ਰਾਜਾ ਜੀ ਦੇ ਪਾਸ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਹੋਇਆ, ਜਿਹੜੇ ਜਿਹੜੇ ਕਰਮ ਕੀਤੇ ਸੀ ਉਹ ਕਰਮਾਂ ਦਾ ਉਹ ਫਲ ਵੇਖਿਆ, ਭਾਵ ਨਹੀਂ ਵੇਖਣਾ ਪਿਆ, ਸਤਸੰਗਤ ਦੀ ਕਿਰਪਾ ਨਾਲ ਬ੍ਰਹਮ ਗਿਆਨ ਦੇ ਪ੍ਰਤਾਪ ਕਰਕੇ ਸਾਰੇ ਕਰਮ ਨਸ਼ਟ ਹੋ ਗਏ, ਕਿਉਂਕਿ ਉਹਨਾਂ ਦੇ ਕੀਤੇ ਸ਼ੁਭ ਕਰਮਾਂ ਦਾ ਫਲ ਸੇਵਕ ਲੈ ਜਾਂਦੇ ਆ, ਅਸ਼ੁਭ ਕਰਮਾਂ ਦਾ ਫਲ ਨਿੰਦਕ ਲੈ ਜਾਂਦੇ ਆ, ਉਹ ਮਹਾਤਮਾ ਆਪਾਂ ਸੰਗ ਰਹਿੰਦੇ ਆ। ਇਸ ਕਰਕੇ ਕਲਗੀਧਰ ਜੀ ਨੇ ਕਿਹਾ, ਹਨੇ ਕੋਟ ਵਿਪਰੰਗ ਨਹੀਂ ਪਾਪ ਤਾਕੋ, ਕਰੈ ਜਗ ਕੋਟੰਗ ਨਹੀਂ ਪੁੰਨ ਵਾਕੋ। ਧੰਨ ਗੁਰੂ ਨਾਨਕ ਦੇਵ ਨਾਨੂ ਪੰਡਿਤ ਨੂੰ ਇਹ ਗੱਲ ਦੱਸੀ ਸੀ ਨਾ, ਹੰਤਾ ਖੋਏ ਪਏ ਜੇ ਗਿਆਨੀ, ਸਰਵਦਵੈਤ ਜੋ ਹਿਰਦੈ ਮਟਾਨੀ, ਪੂਰਨ ਸਤ ਆਤਮਾ ਜਨ, ਜਗਤ ਅਸਤ ਸਦਾ ਪਹਿਚਾਨ ਹੈ, ਤੀਨ ਕਾਲ ਤੇ ਜਗਤ ਅਭਾਉ, ਤਿਨ ਕੋ ਦੋਸ਼ ਨ ਲਾਗੈ ਕਾਊ। ਇਹਦੇ ਮਹਾਂਵਾਕ ਦੇ ਅਨੁਸਾਰ ਕਿ ਉਹ ਜਿਹੜੇ ਪੁਰਸ਼ ਹੈ ਉਹ ਫਿਰ ਇਹਨਾਂ ਦੋਸ਼ਾਂ ਤੋਂ ਨਿਰਲੇਪ ਹੋ ਜਾਂਦੇ ਆ, ਮਾਤਾ ਦੀ ਕਿਰਪਾ ਦੇ ਨਾਲ ਉਹ ਉਸ ਆਨੰਦ ਸਰੂਪੀ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।